बंधन व्यापत कर्म माया, हों मैं बंधनी होके, हों मैं बंधन रूप होके, सारे ही आनमत मानमत मनमुखी कर्मा अंदर अते मनमुखी मानमती आनमती कर्म करनहारिया अंदर व्याप रही है। जितने भी ये कर्म कीते जाते हैं की आनमती कर्म की मनमती कर्म ते की मनमुखी कर्म सब हों में व्यापत कर्म हन, सब हों में बंधन कर्म हन। माया मत बंधनी हों में कर्म हन, क्योंकि सारे ही हों में मतड़ी दे माया मतड़े कर्म इस बंधना विच बद्धे हुए ही कीते जांदे हन। गौड़ी ग्वारेरी महला पंजवा, व्यापत हरख सोग विस्थार, व्यापत सुरग नरक अवतार, व्यापत धन निर्धन पेख शोभा, मूल व्याधि व्यापस लोभा। माया व्यापत बहु प्रकारी, संत जीवै प्रभ ओट तुम्हारी। रहाओ व्यापत अहंग बुद्ध का माता, व्यापत पुत्र क्लत्र संग राता, व्यापत हस्त घोड़े अर बस्ता, व्यापत रूप जोबन मद मस्ता, व्यापत भूम रंक अर रंगा, व्यापत गीत नाद सुन संगा, व्यापत सेज महल सिंगार, पंच दूत व्यापत अंधियार। व्यापत कर्म करै हों फासा, व्यापत ग्रस्त व्यापत उदासा, आचार व्यवहार व्यापत एह जात, सब किछ व्यापत बिन हर रंग रात। संतन के बंधन काटे हर राए, ताको कहां व्यापै माए, कहो नानक जिन धूर संत पाई, ताके निकट न आवै माई। व्याख्या, जो कर्म हरक सोग विच लिपाए मान होके कीते जान, अते जिना कर्मा दा नतीजा भी अंत हरक सोग हठ उपजना हुंदा है, उना कर्मा विच भी समझो हों मैं बंधनी माया ही व्याप रही है। जो जो कर्म आनमती अहंग मेवी लोग सुरगां बहिश्तां दी बांछा हित करदे हन, ओ भी निरे ही हों मैं बंधनी माया व्याप्ती कर्म हन। जिना करके कदे उना नू सुरग विच जाना पैंदा है, फेर सुरग भुगतनी म्याद मुक जांदी है, मुड़ उना नू नरक अवतारी बनना पैंदा है। जो कर्म धन दी खातर निरोल धन एकत्रता दी खातर कीते जांदे हन, ओ तां हैन ही निरे बंधनी माया व्यापत कर्म। निर्धन पुरश भी जो कर्म कमाउंदा है, कमाउंदा तां है धनी बनन लई, पर कहाउंदा है अपने आप नू निर्धन कंगाल गरीब ही। उसदा एक कर्म भी हों मैं बंधनी माया व्यापत कर्म है, क्योंकि दिलों गरीबी नहीं आउंदी, उपरों गरीब सदाउंदे हन, अंदरों आकड़ फू रहाउंदे हन। असल गरीबी तत गरीबता नाम विच रत्या ही आउंदी है, निर्धन बनिया निर्धन होया नहीं आउंदी। जेड़े मनमुख अज्ञानी पुरश सिर्फ दुनियावी शोभा दी खातर कर्म कमाउंदे हन, अते अपनी शुष्क शोभा नू पेख पेख बफाउंदे हन, उना उपर हों मैं बंधनी माया ही व्याप रही है। तांते ए भी माया व्यापत हों मैं बंधनी कर्म ही है। जेड़े कर्म लोभ दे अधीन होके कीते जांदे हन, ओ तां हन ही निरे पापां दी उपाधि। मूल व्याधी वाले कर्म लोभ विच व्याप के जो कीते जांदे हन, लोभ सारे पापां दा सारियां व्याधियां दा मूल है। ਇਹ ਮਾਇਆ ਅਨੇਕ ਪ੍ਰਕਾਰ ਕਰ ਹਰੇਕ ਕਰਮਾਚਾਰੀ ਨੂੰ ਵਿਆਪਦੀ ਹੈ। ਕੇਵਲ ਗੁਰੂ ਘਰ ਦੇ ਗੁਰਮੁੱਖਾਂ ਸੰਤਾਂ ਸਚਿਆਰੇ ਸੁਜਾਗੇ ਸਾਵਧਾਨ ਸੇਵਕਾਂ ਸਿੱਖਾਂ ਨੂੰ ਨਹੀਂ ਵਿਆਪਦੀ, ਵਰਨਾ ਹਰੇਕ ਮਨਮਤ ਕਰਮ ਕਾਂਡੀ ਮਨਮੁਖ ਮਨਮਤੀਏ ਨੂੰ ਵਿਆਪਦੀ ਹੈ। ਗੁਰੂ ਘਰ ਦੇ ਗੁਰਮੁਖ ਸੰਤ ਜਨ ਭਗਤ ਜਨ ਸੇਵਕ ਸਿੱਖ ਜਨ ਤਾਂ ਬਚੇ ਰਹਿੰਦੇ ਹਨ, ਕਿਉਂਕਿ ਉਹਨਾਂ ਨੂੰ ਨਾਮ ਦਾ ਹੀ ਆਧਾਰ ਹੁੰਦਾ ਹੈ। ਉਹ ਖਿਨ ਖਿਨ ਨਾਮ ਦੇ ਆਧਾਰ ਵਿੱਚ ਨਾਮ ਅਤੇ ਨਾਮ ਦੀ ਓਟ ਵਿੱਚ ਰਹਿੰਦੇ ਹਨ। ਜੋ ਕਰਮ ਅਹੰਗ ਮਮਤਾਵੀ ਲੋਕ ਨਿਰੀ ਅਹੰਗ ਬੁੱਧੀ ਵਿੱਚ ਮੱਤੇ ਹੋਏ ਹੀ ਕਰਦੇ ਹਨ, ਉੱਥੇ ਤਾਂ ਪ੍ਰਬਲ ਹੋ ਕੇ ਇਹ ਹਉਮੈ ਬੰਧਨੀ ਮਾਇਆ ਵਿਆਪਦੀ ਹੈ, ਬਸ ਹਉਮੈ ਵਿੱਚ ਹੀ ਬੁੰਦਲਾ ਲੈਂਦੀ ਹੈ। ਹਉਮੈ ਵਿੱਚ ਉਹ ਲੋਕ ਕਮਲੇ ਹੋ ਜਾਂਦੇ ਹਨ ਅਤੇ ਸਾਰੀ ਉਮਰ ਕਮਲੇ ਹੀ ਹੋਏ ਰਹਿੰਦੇ ਹਨ। ਕਈ ਐਸੇ ਕਰਮ ਹਨ ਜਿਨ੍ਹਾਂ ਵਿੱਚ ਸੂਖਮ ਤੌਰ 'ਤੇ ਹਉਮੈ ਬੰਧਨੀ ਮਾਇਆ ਵਿਆਪੀ ਹੋਈ ਹੁੰਦੀ ਹੈ। ਤਿੰਨਾਂ ਕਰਮਾਂ ਦਾ ਸੂਖਮ ਹੰਕਾਰ ਬੇਮਲੂਮਾ ਹੀ ਉਹਨਾਂ ਨੂੰ ਚਿਮੜਿਆ ਰਹਿੰਦਾ ਹੈ। ਇਹ ਸੂਖਮ ਹਉਮੈ ਅਹੰਕਤਾ ਵਾਲਾ ਰੋਗ ਬੜਾ ਹੀ ਅਸਾਧ ਹੈ। ਇਹ ਬੜੇ ਬੜੇ ਕਰਮ ਸੁਕਰਮੀ ਨੇਤਾਵਾਂ ਨੂੰ ਚਿਮੜਿਆ ਹੋਇਆ ਹੈ, ਐਸਾ ਚਿਮੜਿਆ ਹੋਇਆ ਹੈ ਕਿ ਕਦੇ ਛੱਡਦਾ ਹੀ ਨਹੀਂ, ਘੁਣ ਵਾਂਗੂ ਅੰਦਰੋਂ ਅੰਦਰੀ ਉਹਨਾਂ ਨੂੰ ਖਾ ਰਿਹਾ ਹੈ। ਅਹੰਗ ਬੁੱਧ ਕਾ ਮਾਤਾ ਸਭ ਤੋਂ ਬਹੁਤਾ ਮਾਇਆ ਮਮਤਾ ਵਿਆਪਹਾਰੀ ਕਰਮ ਕਰਨਹਾਰਾ ਹੈ। ਉਸ ਦੇ ਨਾਲ ਲਗਵੇਂ ਹੀ ਵਿਆਪਤ ਪੁੱਤਰ ਕਲੱਤਰ ਸੰਗ ਰਾਤਾ ਵਾਲੀ ਅਹੰਗ ਮਮਤਾ ਵਾਲੇ ਕਰਮ ਹਨ। ਉਹ ਪੁੱਤਰ ਕਲੱਤਰ ਦੀ ਮੋਹ ਮਮਤਾ ਨਾਲ ਰੱਤੇ ਹੋਏ ਉਹੀ ਕਰਮ ਕਰਦੇ ਹਨ ਜੋ ਉਹਨਾਂ ਨੂੰ ਇਸਤਰੀ ਪੁੱਤਰ ਕੁਟੰਬ ਦੇ ਮੋਹ ਵਿੱਚ ਹੋਰ ਵੀ ਜਕੜ ਲੈਂਦੇ ਹਨ ਅਤੇ ਸਦਾ ਹੀ ਜਕੜ ਬੰਧਨੀ ਹੋ ਕੇ ਉਹਨਾਂ ਦੀ ਮਤ ਬੁੱਧ ਉੱਤੇ ਛਾਏ ਵਿਆਪੇ ਹੋਏ ਹੀ ਰਹਿੰਦੇ ਹਨ। ਜੋ ਲੋਕ ਹਾਥੀ ਘੋੜੇ ਆਦਿਕ ਐਸ਼ਵਰਜੀ ਵਸਤੂਆਂ ਪਦਾਰਥਾਂ ਨਿਮਿਤ ਕਰਮ ਕਰਦੇ ਹਨ ਉਹ ਪੁੱਜ ਕੇ ਹਉਮੈ ਜਕੜਬੰਦੀ ਮਾਇਆ ਮਕੜਬੰਦੀ ਵਿਆਪਤੰਦੀ ਕਰਮ ਹਨ। ਕਿਸੇ ਨੂੰ ਰੂਪ ਦਾ ਮਦ ਹੋ ਕੇ ਜਵਾਨੀ ਦੀ ਮਸਤੀ ਚੜ੍ਹੀ ਹੋਈ ਹੈ ਅਤੇ ਇਸੇ ਰੂਪ ਜਵਾਨੀ ਦੀ ਮਦ ਮਸਤੀ ਵਿੱਚ ਅੱਟੇ ਪੱਟੇ ਹੋਏ ਜੋ ਜੋ ਕਰਮ ਉਹ ਕਰਦੇ ਹਨ ਸਭ ਹੀ ਬੰਧਨ ਬੰਧਨੀ ਵਿਆਪਤ ਕਰਮ ਹਨ। ਨਾਮਹੀਣੇ ਭੂਮੀਆਂ ਭੂਮਹੀਣੇ ਰੰਗਾਂ ਕੰਗਾਲਾਂ ਅਤੇ ਐਸ਼ ਇਸ਼ਤਰੀ ਰੰਗਾਂ ਤਮਾਸ਼ਿਆਂ ਵਿੱਚ ਮਸਤ ਗਰਕ ਹੋਏ ਫੈਸ਼ਨ ਰੰਗੀਆਂ ਅੰਦਰ ਵੀ ਹਉਮੈ ਬੰਧਨੀ ਹੋ ਕੇ ਇਹ ਮਾਇਆ ਬਹੁਤੀ ਹੀ ਬਹੁ ਬਹੁ ਭਾਂਤ ਕਰ ਵਿਆਪ ਰਹੀ ਹੈ। ਕੱਚ ਪਿੱਛੇ ਗੰਦੇ ਗੀਤਾਂ ਰਾਗਾਂ ਨੂੰ ਕੁਸੰਗ ਮੰਡਲੀਆਂ ਦੇ ਕੁਸੰਗ ਵਿੱਚ ਜਾ ਕੇ ਸੁਣਨ ਹਾਰਿਆਂ ਨੂੰ ਇਹ ਬਹੁ ਰੰਗੀ ਮਾਇਆ ਬਹੁਤੇ ਹੀ ਅਹੰਗ ਮਮਤਾ ਦੇ ਜਕੜ ਪੈਂਖੜੇ ਪਾਉਂਦੀ ਹੈ, ਪਰਮਾਰਥ ਵੱਲ ਉਭਰਨ ਹੀ ਨਹੀਂ ਦਿੰਦੀ। ਨਾਚ ਰੰਗੀ ਮੰਦੇ ਗੀਤ ਰਾਗ ਗਾਵਣੇ ਨੀਚ ਕਰਮ ਕਰਨ ਹਾਰਿਆਂ ਨੂੰ ਇਹ ਬਹੁ ਰੰਗੀ ਮਾਇਆ ਬੜੇ ਭਿਆਨਕ ਬੰਧਨਾਂ ਵਿੱਚ ਪਾ ਕੇ ਜਕੜ ਰਗੜ ਰਹੀ ਹੈ। ਗੀਤ ਰਾਗ ਕੁਸੰਗਾਂ ਦੇ ਫੱਟੇ ਹੋਏ ਬੜੇ ਬੜੇ ਹੋਣਹਾਰ ਨੌਜਵਾਨ ਅੱਜ ਤਾਈਂ ਤਾਬ ਨਹੀਂ ਆਏ। ਅਨੇਕਾਂ ਅਜਿਹੇ ਕੁਸੰਗੀ ਸਿਨੇਮਾ ਥੀਏਟਰਾਂ ਦੇ ਐਕਟਰ ਬਣ ਗਏ। ਆਪਣੇ ਖਾਣ ਪਾਨ ਆਚਾਰ ਵਿਵਹਾਰ ਨੂੰ ਉੱਕਾ ਹੀ ਬਰਬਾਦ ਕਰ ਗਏ। ਅਜਿਹੇ ਹਉਮੈ ਪਰਵਿਰਤਨੀ ਕਰਮਾਂ ਨੂੰ ਗੁਰਮਤ ਅੰਦਰ ਬਿਬਰਜਤ ਗਰਦਾਨਿਆ ਗਿਆ ਹੈ। ਰਸੀਏ ਪੁਰਸ਼ਾਂ ਨੂੰ ਬਹੁਤੀਆਂ ਇਸਤਰੀਆਂ ਦੇ ਮੌਜ ਮੇਲੇ ਦੇ ਕੁਸੰਗ ਵਿੱਚ ਪਾ ਕੇ ਇਹ ਰਸਾਤਲ ਨੂੰ ਲੈ ਜਾਣ ਹਾਰੀ ਹੋ ਕੇ ਵਿਆਪ ਰਹੀ ਹੈ। ਮੈਲ ਮਾੜੀਆਂ ਉਸਾਰਨ ਹਾਰਿਆਂ ਨੂੰ ਸਭ ਤੋਂ ਵੱਧ ਕੇ ਵਿਆਪੀ ਹੋਈ ਹੈ। ਇੱਕ ਪਾਸੇ ਤਾਂ ਪ੍ਰਤੱਖ ਅੱਖਾਂ ਨਾਲ ਦੇਖ ਰਹੇ ਹਨ ਕਿ ਪਿਛਲੇ ਪੱਕੇ ਮੈਲ ਕਿਲੇ ਸੀਮਟ ਅਤੇ ਗਹਿਰੀਆਂ ਨੀਹਾਂ ਵਾਲੇ ਉਜਾੜੇ ਜਾ ਰਹੇ ਹਨ, ਦੂਜੇ ਪਾਸੇ ਇਹ ਅਗਿਆਨੀ ਅਹੰਗ ਮਤਵੀ ਪੁਰਸ਼ ਦਬਾ ਦਬ ਆਪਣੇ ਨਵੇਂ ਮਹਿਲ ਮੰਦਰ ਬਗੀਚੇ ਬਣਾ ਉਸਾਰ ਰਹੇ ਹਨ ਅਤੇ ਕਈ ਹਾਰ ਸ਼ਿੰਗਾਰ ਰਸਕ ਬਾਣਿਆਂ ਪੁਸ਼ਾਕਾਂ ਸੂਟਾਂ ਨੂੰ ਬਣਵਾ ਬਣਵਾ ਕੇ ਪਹਿਨਣ ਵਿੱਚ ਮਤੂਨ ਮਫਤੂਨ ਹੋ ਰਹੇ ਹਨ। ਇਹ ਸਭ ਕੁਕਰਮ ਕਰਤਵ ਪਰਮਾਰਥ ਨੂੰ ਪਿੱਠ ਦੇਣ ਹਾਰੇ ਅਤੇ ਪਰਮਾਤਮਾ ਤੋਂ ਵਿਛੋੜਨ ਹਾਰੇ ਹਨ। ਸਾਰਾ ਅੰਧ ਅਗਿਆਨੀ ਸੰਸਾਰ ਪੰਜ ਦੂਤਾਂ ਦੇ ਵੱਸ ਹੋ ਕੇ ਜੋ ਜੋ ਕਰਮ ਕਰ ਰਿਹਾ ਹੈ, ਸੋ ਸੋ ਬੰਧਨ ਵਿਆਪਤੀ ਹਉਮੈ ਬੰਧਨੀ ਕਰਮ ਹੈ, ਜੋ ਨਰਕਾਂ ਵਿੱਚ ਹੀ ਬੰਨ ਕੇ ਲਿਜਾ ਸੁੱਟੇਗਾ ਇਹਨਾਂ ਪੰਜ ਦੂਤ ਗ੍ਰਸਤੀ ਕੁਕਰਮ ਕਰਨ ਹਾਰਿਆਂ ਨੂੰ। ਗੱਲ ਕੀ ਸਾਰਾ ਸੰਸਾਰ ਹਉਮੈ ਦਾ ਫਾਥਾ ਹੋਇਆ, ਫਸਿਆ ਹੋਇਆ, ਮਾਇਆ ਵਿਆਪਤ ਕਰਮ ਕਰ ਰਿਹਾ ਹੈ, ਜਿਨ੍ਹਾਂ ਕਰਮਾਂ ਦੇ ਕਰਨ ਕਰਕੇ ਜਮ ਦੀ ਫਾਸ ਉਹਨਾਂ ਦੇ ਗੱਲ ਪਵੇਗੀ। ਜੋ ਗ੍ਰਸਤੀ ਹਨ ਉਹ ਵੀ ਗ੍ਰਸਤ ਮੋਹ ਬੰਧਨੀ ਕਰਮ ਕਰਨ ਕਰ ਹਉਮੈ ਮਮਤਾ ਵਿੱਚ ਹੀ ਜਕੜੇ ਹੋਏ ਹਨ। ਇਹਨਾਂ ਨੂੰ ਵੀ ਮਾਇਆ ਵਿਆਪ ਰਹੀ ਹੈ ਅਤੇ ਬੁਰੀ ਤਰ੍ਹਾਂ ਵਿਆਪ ਰਹੀ ਹੈ। ਜੋ ਹਉਮੈ ਮਤ ਸਰੀਏ ਗ੍ਰਸਤ ਤੋਂ ਉਪਰਾਮ ਉਦਾਸ ਹੋ ਕੇ ਇੱਕ ਪ੍ਰਕਾਰ ਮਾਇਆਵੀ ਗ੍ਰਸਤ ਦੇ ਤਿਆਗੀ ਹੋ ਜਾਂਦੇ ਹਨ, ਉਹਨਾਂ ਉੱਤੇ ਹੋਰ ਹੋਰ ਰੂਪਾਂ ਵਿੱਚ ਇਹ ਬੰਧਨ ਬੰਧਨੀ ਮਾਇਆ ਬਹੁ ਪ੍ਰਕਾਰ ਕਰ ਵਿਆਪ ਰਹੀ ਹੈ। ਇਸ ਤੋਂ ਸੁੱਕਾ ਕੋਈ ਨਹੀਂ ਰਹਿ ਸਕਦਾ, ਚਾਹੇ ਆਨਮਤ ਕਰਮੀ ਹੋਵੇ, ਚਾਹੇ ਮਨਮਤ ਕਰਮ ਕਰਨ ਹਾਰਾ ਹੋਵੇ। ਬਹੁਤਿਆਂ ਆਚਾਰ ਕਰਨੀ ਕਰਨ ਹਾਰਿਆਂ ਉੱਚ ਵਡਿਆਈ ਦੇ ਕਾਰਜ ਬਿਹਾਰਾਂ ਵਾਲਿਆਂ ਨੂੰ ਅਤੇ ਜਾਤ ਜਨਮ ਦੇ ਅਭਿਮਾਨੀਆਂ ਨੂੰ ਤਾਂ ਇਹ ਆਪਣਾ ਖਾਜਾ ਬਣਾ ਕੇ ਗ੍ਰਸਤੀ ਹੈ। ਬਿਨਾਂ ਹਰ ਰੰਗ ਰਤਿਆਂ ਇਹ ਡਾਇਣ ਮੋਹ ਮਮਤਾਇਣ ਮਾਇਆ ਸਾਰਿਆਂ ਹੀ ਕਰਮਾਚਾਰੀਆਂ 'ਤੇ ਵਿਆਪ ਖਿਆਪ ਰਹੀ ਹੈ। ਸਭ ਕਿਛ ਅਤੇ ਸਭ ਕੋਈ ਇਸ ਮਾਇਆ ਵਿਆਪਤੀ ਬਿਪਤਾ ਦਾ ਬੰਧਿਆ ਹੋਇਆ ਹੈ। ਇੱਕ ਉਹੀ ਇਸ ਤੋਂ ਇਸ ਦੀ ਬੰਧਨਾ ਤੋਂ ਛੁੱਟੇ ਹੋਏ ਹਨ ਜੋ ਨਾਮ ਦੇ ਰੰਗਾਂ ਵਿੱਚ ਰੱਤੇ ਹੋਏ ਹਨ। ਆਪਣੇ ਰੰਗ ਰਤੜੇ ਸੰਤਾਂ ਭਗਤਾਂ ਦੇ ਬੰਧਨ ਗੁਰੂ ਕਰਤਾਰ ਨੇ ਆਪ ਹੀ ਆਪਣੀ ਦਇਆ ਦ੍ਰਿਸ਼ਟੀ ਦੁਆਰਾ ਤੋੜ ਛੱਡੇ ਹਨ। ਉਹਨਾਂ ਨੂੰ ਇਹ ਕਿੱਥੇ ਵਿਆਪ ਸਕਦੀ ਹੈ? ਉੱਕੀ ਵਿਆਪਦੀ ਹੀ ਨਹੀਂ ਇਹ ਮਾਇਆ। ਸ੍ਰੀ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਨ੍ਹਾਂ ਵਡਭਾਗੀ ਜਨਾਂ ਨੇ ਸੰਤ ਗੁਰੂ ਦੀ ਧੂੜ ਪਾਈ ਹੈ ਅਤੇ ਪਾ ਕੇ ਬਾਂਛੀ ਹੈ, ਉਹਨਾਂ ਨੂੰ ਇਹ ਛਲ ਰੂਪੀ ਮਾਈ ਮਾਇਆ ਕਦੇ ਨਹੀਂ ਵਿਆਪਦੀ। ਸੰਤ ਧੂਰੀ ਦਾ ਇਸ਼ਾਰਾ ਇੱਥੇ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ੍ਰੀ ਗੁਰੂ ਰਾਮਦਾਸ ਗੁਰ ਸੰਤ ਵੱਲ ਹੈ। ਸੱਚਮੁੱਚ ਗੁਰੂ ਨਾਨਕ ਦੇ 10 ਜਾਮਿਆਂ ਵਿੱਚ ਅਰਥਾਤ 10 ਗੁਰੂ ਜਾਮਿਆਂ ਦੀ ਸੰਤ ਧੂੜੀ ਕੀਮਿਆਈ ਪਾਰਸ ਸਦਰਸ ਹੈ, ਜਿਸ ਨੂੰ ਪਰਸਦਿਆਂ ਹੀ ਪਾਰਸ ਕਲਾ ਵਰਤ ਜਾਂਦੀ ਹੈ। ਕੱਚੋਂ ਕੰਚਨ ਕਰਨਹਾਰੀ ਤੇ ਲੋਹਿਓਂ ਲਾਲ ਕਰਨਹਾਰੀ ਹੈ ਇਹ ਪਾਰਸ ਕੀਮਿਆਈ ਸੰਤ ਧੂੜੀ ਹੈ ਪਰ ਗੁਰੂ ਸੰਤ ਦੀ ਜਣੇ ਕਣੇ ਭੇਖੀ ਸੰਤ ਦੀ ਨਹੀਂ ਭੁੱਲੇ ਲੋਕ ਅਜਿਹੇ ਸੰਤ ਧੂਰੀ ਪਰਥਾਏ ਉਚਰੇ ਬਚਨਾਂ ਨੂੰ ਭੇਖੀ ਸੰਤਾਂ ਦੀ ਧੂਰੀ 'ਤੇ ਘਟਾ ਕੇ ਘਰ ਪੂਰਾ ਕਰਨ ਦੇ ਝੱਸ ਵਿੱਚ ਪੈ ਜਾਂਦੇ ਹਨ ਅਤੇ ਪਏ ਰੁੜੇ ਚਲੇ ਆਉਂਦੇ ਹਨ ਪਰ ਘਰ ਉਹਨਾਂ ਦਾ ਪੂਰਾ ਨਹੀਂ ਹੁੰਦਾ। ਪੂਰਾ ਕਿਵੇਂ ਹੋਵੇ? ਪੂਰਨ ਸੰਤ ਗੁਰੂ ਮਿਲੇ ਤਾਂ ਪੂਰਾ ਹੋਵੇ। ਭੇਖੀ ਸੰਤਾਂ ਨੂੰ ਵੀ ਝੱਸ ਪਿਆ ਹੋਇਆ ਹੈ ਆਪਣੇ ਪੈਰਾਂ ਖੁਰਣਿਆਂ ਦੀ ਧੂੜੀ ਲੋਕਾਂ ਨੂੰ ਵਰਤਾਉਣ ਦਾ, ਪਰ ਉਹਨਾਂ ਨੂੰ ਪਤਾ ਨਹੀਂ ਕਿ ਅੱਗੇ ਜਾ ਕੇ ਜੰਮਾਂ ਦੀ ਮਾਰ ਉਹਨਾਂ 'ਤੇ ਪਏਗੀ ਅਤੇ ਇੱਥੇ ਜੋ ਦੁਰਗਤ ਉਹਨਾਂ ਦੀ ਹੋਣੀ ਹੈ ਸੋ ਹੋ ਕੇ ਰਹੇਗੀ। ਆਖਣ ਨੂੰ ਤਾਂ ਧੂੜ ਧੁਸੀਏ ਅਤੇ ਸੰਤ ਧੂੜ ਭੁਸੀਏ ਆਖਦੇ ਹਨ ਕਿ ਸੰਤਾਂ ਦੀ ਧੂੜ ਨਸੀਬ ਹੋਣੀ ਹੀ ਨਹੀਂ ਤਾਂ ਸੰਤ ਧੂੜੀ ਪਰਥਾਏ ਗੁਰਵਾਕ ਕਿਵੇਂ ਸੰਪੂਰਨ ਹੋਣਗੇ? ਇਹਨਾਂ ਭੁੱਲਿਆਂ ਨੂੰ ਪਤਾ ਹੀ ਨਹੀਂ ਕਿ ਪੂਰਨ ਸੰਤ ਸਰੂਪ ਗੁਰੂ ਨਾਨਕ ਅਤੇ ਉਸ ਦੇ ਦੱਸੇ ਹੀ ਸਰੂਪ ਗੁਰੂ ਸੰਤ ਹਰ ਸਮੇਂ ਅਤੇ ਹਰ ਥਾਂ ਅਤੇ ਹਰ ਦਮ ਹਾਜ਼ਰ ਨਾਜ਼ਰ ਹਨ। ਸ਼ਰਧਾਵੰਤਿਆਂ ਨੂੰ ਆਪਣਾ ਸੱਚਖੰਡ ਨਿਵਾਸ ਵਾਲਾ ਪ੍ਰਚੰਡੀ ਤੇਜ ਉਚੰਡੀ ਦਰਸ਼ਨ ਦਿੰਦੇ ਹਨ। ਦਰਸ਼ਨ ਹੀ ਨਹੀਂ ਦਿੰਦੇ ਸਗੋਂ ਆਪਣੇ ਸ਼ਰਧਾਵੰਤਾਂ ਦੀ ਚਰਨ ਧੂੜੀ ਪਰਸਨ ਦੀ ਸ਼ਰਧਾ ਵੀ ਪੂਰੀ ਕਰਦੇ ਹਨ। ਅਨੇਕਾਂ ਗੁਰੂ ਘਰ ਦੇ ਸ਼ਰਧਾਵੰਤਿਆਂ ਗੁਰਮੁਖ ਜਨਾਂ ਦੀ ਸ਼ਾਦੀ ਮੌਜੂਦ ਹੈ ਜਿਨ੍ਹਾਂ ਨੇ ਪ੍ਰਤੱਖ ਦਰਸ਼ਨ ਪਰਸਨ ਕੀਤੇ ਅਤੇ ਦਰਸ਼ਨ ਪਰਸਨ ਹਰਸਨੀ ਗੁਰੂ ਸੰਤ ਜੋਤ ਜਾਮੇ ਦੇ ਜੋਤ ਜਲਵਨੀ ਚਰਨਾਂ 'ਤੇ ਲਿਟਣ ਦੀ ਮੌਜ ਮਾਣੀ ਅਤੇ ਮਾਣ ਰਹੇ ਹਨ। ਉੱਥੇ ਇਹ ਖਾਕੀ ਨਾ ਪਾਕੀ ਜਾਮੇ ਵਾਲੇ ਸੰਤਾਂ ਦੀ ਧੂੜੀ ਕੀ ਹੈਸੀਅਤ ਰੱਖਦੀ ਹੈ? ਹਰ ਹਰ ਗੁਰਮੈਂ ਭਗਤ ਰਖਾਈ ਗੁਰ ਤੁੱਠਾ ਸਿੱਖ ਦੇਵੇ ਮੇਰੇ ਭਾਈ ਹਉਮੈ ਕਰਮ ਕਿਛ ਬਿਧ ਨਹੀਂ ਜਾਣੈ ਜਿਉਂ ਕੁੰਚਰ ਨਾਏ ਖਾਕ ਸਿਰ ਛਾਣੈ ਜੇ ਵੱਡ ਭਾਗ ਹੋਵੇ ਵੱਡ ਉੱਚੇ ਨਾਨਕ ਨਾਮ ਜਪੈ ਸੱਚ ਸੂਚੇ। ਆਸਾ ਮਹਲਾ ਚੌਥਾ। ਭਾਵ ਹਰ ਹਰ ਗੁਰ ਗੁਰ ਦੇ ਸਿਮਰਨ ਜਾਪ ਅਰਥਾਤ ਵਾਹਿਗੁਰੂ ਜਾਪ ਵਾਲੇ ਚੌਖਰੇ ਅਭਿਆਸ ਵਿੱਚ ਸਾਰਾ ਭਗਤੀ ਭਾਵ ਰੱਖਿਆ ਪਿਆ ਹੈ, ਪਰੰਤੂ ਸਤਿਗੁਰੂ ਦੀ ਸਿੱਖਿਆ ਦੀਖਿਆ ਦੁਆਰਾ ਇਹ ਜਾਪ ਅਭਿਆਸ ਮਿਲਦਾ ਹੈ। ਜਿਸ ਉੱਪਰ ਸਤਿਗੁਰੂ ਤੁੱਠੇ ਦਇਆਲ ਹੋਵੇ ਆਪਣੇ ਆਪ, ਆਪਣੀ ਹਉਮੈ ਤੋਂ ਉਪਜੇ ਕਰਮ ਕਰਨ ਵਾਲਿਆਂ ਨੂੰ ਕਿਛ ਵਿਧੀ ਨਹੀਂ ਆਉਂਦੀ। ਆਪਣੇ ਆਪ ਨਾਮ ਜਾਪ ਅਭਿਆਸ ਦੀ ਸਾਰ ਉਹ ਕੀ ਜਾਣਨ? ਹਉਮੈ ਕਰਮ ਵਾਲਿਆਂ ਦੀਆਂ ਸਭ ਕਰਮ ਵਿਧੀਆਂ ਐਵੇਂ ਅਜਾਈ ਜਾਂਦੀਆਂ ਹਨ ਜਿਵੇਂ ਹਾਥੀ ਦਾ ਨਾਤਾ ਅਜਾਈ ਜਾਂਦਾ ਹੈ। ਉਹ ਨਹਾ ਕੇ ਫੇਰ ਸਿਰ ਵਿੱਚ ਖਾਕ ਪਾ ਲੈਂਦਾ ਹੈ, ਖੇ ਉਡਾਉਂਦਾ ਹੈ। ਇਸੇ ਤਰ੍ਹਾਂ ਹਉਮੈ ਕਰਮ ਕਰਨ ਵਾਲੇ ਖੇ ਉਡਾਉਂਦੇ ਫਿਰਦੇ ਹਨ, ਉਹਨਾਂ ਦੇ ਪੱਲੇ ਹਉਮੈ ਹੀ ਰਹਿ ਜਾਂਦੀ ਹੈ। ਹਉਮੈ ਦੇ ਅਧੀਨ ਹੋ ਕੇ ਕਰਮ ਕਰਨ ਪਰ ਉਹਨਾਂ ਨੂੰ ਹਉਮੈ ਦੇ ਬੰਧਨ ਸਗੋਂ ਹੋਰ ਪੈ ਜਾਂਦੇ ਹਨ। ਉਹ ਨਾਮ ਜਪਣ ਗੁਰਮਤਿ ਨਾਮ ਅਰਾਧਣ ਵੱਲ ਧਿਆਨ ਹੀ ਨਹੀਂ ਦਿੰਦੇ, ਨਾ ਹੀ ਗੁਰੂ ਦੀ ਸਿੱਖਿਆ ਮੰਨਦੇ ਹਨ। ਆਪਣੀ ਮਨਮੰਨੀ ਹੀ ਕਰਦੇ ਹਨ। ਜੇ ਉਹਨਾਂ ਦੇ ਵੱਡੇ ਭਾਗ ਹੋਣ, ਵੱਡੇ ਉੱਚੇ ਭਾਗ ਹੋਣ, ਤਾਂ ਉਹ ਹਉਮੈ ਤੋਂ ਉੱਚੇ ਹੋ ਕੇ ਅਤੇ ਸੁੱਚੇ ਹੋ ਕੇ ਨਾਮ ਨੂੰ ਜਪਣ। ਪਰ ਐਵੇਂ ਕਿਵੇਂ ਜਪਣ ਜਦ ਤਾਈਂ ਹਉਮੈ ਦੀ ਜੂਠ ਨਾਲ ਲਿਬੜੇ ਪਏ ਹਨ? ਇਹ ਲਿਬੇੜ ਤਾਂ ਹੀ ਮਿਟਦੀ ਹੈ ਜੇ ਸਤਿਗੁਰੂ ਸ਼ਰਣਾਈ ਆਵਣ ਅਤੇ ਗੁਰ ਦੀਖਿਆ ਸਿੱਖਿਆ ਗ੍ਰਹਿਣ ਕਰਨ। ਗੁਰ ਤੁੱਠਾ ਸਿੱਖ ਦੇਵੈ ਦੀ ਪੰਗਤੀ ਵਿੱਚ ਆਏ ਸਿੱਖ ਪਦ ਦਾ ਅਰਥ ਕਈ ਸ਼ਬਦਾਰਥੀਏ ਗਿਆਨੀ ਸਿੱਖ ਵਿੱਚ ਖੱਖਾ ਮੁਕਤਾ ਹੋਣ ਕਰ ਸਿੱਖ ਦਾ ਬਹੁ ਵਚਨ ਸਿੱਖਾਂ ਦੇ ਕਰਦੇ ਹਨ। ਪਰ ਉਹਨਾਂ ਨੂੰ ਪਤਾ ਨਹੀਂ ਕਿ ਸਿੱਖਿਆ ਦੇ ਅਰਥਾਂ ਵਿੱਚ ਵੀ ਸਿੱਖ ਦਾ ਖੱਖਾ ਮੁਕਤਾ ਹੀ ਹੋਇਆ ਕਰਦਾ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੈ, ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਹੈ, ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ, ਪਏ ਕਿਰਤ ਫਿਰਾਹੈ, ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੈ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੈ, ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਹੈ। ਆਸਾ ਦੀ ਵਾਰ ਮਹਲਾ ਦੂਜਾ। ਭਾਵ ਅਰਥ, ਇਹ ਮਨੁੱਖਤਵ, ਮਨੁੱਖ ਦਾ ਵਜੂਦ, ਸ਼ਖਸੀਅਤ ਹੀ ਮੁਜੱਸਮ ਹਉਮੈ ਹੈ। ਇਸ ਜਿਸਮ ਦੀ ਕ੍ਰਾਂਤੀ ਹੀ ਨਿਰੀ ਹਉਮੈ ਹੈ। ਜਨਮ ਜਨਮ ਤੋਂ ਇਸ ਮਨੁੱਖਤਵੀ ਸ਼੍ਰੇਸ਼ਟ ਸ਼ਖਸੀਅਤ ਨਾਲ ਹਉਮੈ ਚਿਮੜੀ ਆਉਂਦੀ ਹੈ। ਤਾਂ ਤੇ ਇਹ ਹਉਮੈ ਜੀਵਨੀ ਵਾਲਾ ਮਨੁੱਖ ਜੀੜਾ, ਹਉਮੈ ਦਾ ਕੀੜਾ ਜੋ ਕਰਮ ਕਰਦਾ ਹੈ, ਹਉਮੈ ਦੇ ਕਰਮ ਹੀ ਕਰਦਾ ਹੈ। ਮੈਂ ਮੇਰੀ ਵਾਲੀ ਹਉਮੈ ਜੀਅੰਤਰੀ ਹੀ ਇਸ ਦੀ ਕਰਮ ਕਰਤੂਤ ਹੈ। ਇਸ ਦੇ ਹਰੇਕ ਕਰਮ ਵਿੱਚ ਹਉਮੈ ਦਾ ਹੀ ਕਰਤਵ ਹੈ। ਤਾਂ ਤੇ ਇਹੀ ਹਉਮੈ ਇਸ ਦੇ ਕਰਮ ਅੰਦਰ ਘੁਣ ਵਾਲਾ ਕੀੜਾ ਹੋ ਕੇ ਵਿਆਪੀ ਹੋਈ ਹੈ। ਜੋਈ ਕਰਮ ਇਹ ਕਰਦਾ ਹੈ, ਇੱਕੇ ਹਉਮੈ ਦੀ ਬੰਧਨਾ ਵਿੱਚ ਬੰਨਿਆ, ਜਕੜ ਕੇ ਬੰਨਿਆ ਹੋਇਆ ਕਰਦਾ ਹੈ। ਸਾਰੀ ਲੁਕਾਈ ਸ੍ਰਿਸ਼ਟੀ, ਸਾਰੇ ਜੀਵ ਹੀ ਮਨੁੱਖ ਮਾਤਰ ਕਰ ਇਸੇ ਹਉਮੈ ਅੰਦਰ ਹਉਮੈ ਦਾ ਕਰਮ ਕਮਾਉਂਦੇ ਹਨ। ਤਾਂ ਤੇ ਇਹ ਹਉਮੈ ਬੰਧਨ ਰੂਪ ਹੋ ਕੇ ਮਨੁੱਖ ਮਾਤਰ ਹਰੇਕ ਪ੍ਰਾਣੀ ਨੂੰ ਚਿਮੜੀ ਹੋਈ ਹੈ। ਇਹਨਾਂ ਹਉਮੈ ਬੰਧਨੀ ਕਰਮਾਂ ਕਰਕੇ ਹੀ ਸਭ ਹਉਮੈ ਦੇ ਪੁਤਲੇ ਪੁਰਸ਼ ਮੁੜ ਮੁੜ ਕੇ ਜੋਨੀਆਂ ਵਿੱਚ ਪੈਂਦੇ ਹਨ ਅਤੇ 184 ਜੂਨਾਂ ਦੇ ਗੇੜੇ ਵਿੱਚ ਭੌਂਦੇ ਹਨ। ਹਉਮੈ ਕਿੱਥੋਂ ਉਪਜਦੀ ਹੈ ਅਤੇ ਕਿਸ ਯਤਨ ਸੰਚਮ ਕਰ ਇਹ ਜਾਂਦੀ ਹੈ ਅਤੇ ਕਿਸ ਤਰੀਕੇ ਨਾਲ ਇਸ ਦਾ ਅਭਾਵ ਵਿਨਾਸ਼ ਹੁੰਦਾ ਹੈ? ਹੁਕਮ ਅੰਦਰ ਹੀ ਇਹ ਜੀਵ ਹਉਮੈ ਤੋਂ ਉਪਜਦੇ ਕਿਰਤ ਕਰਮੀ ਵਹਿਣਾ ਵਿੱਚ ਘੁੰਮਦਾ ਫਿਰਦਾ ਹੈ ਅਤੇ ਪਤਾ ਨਹੀਂ ਕਦੋਂ ਦਾ ਇਵੇਂ ਹੀ ਘੁੰਮਦਾ ਚਲਿਆ ਆਇਆ ਹੈ। ਇਹ ਹਉਮੈ ਮੈਂ ਮੇਰੀ ਦੇ ਕੀਤੇ ਕਰਮ ਤੋਂ ਹੋਰ ਵੱਧਦੀ ਹੈ, ਮੈਂ ਮੇਰੀ ਤੋਂ ਹੀ ਉਪਜੀ ਹੈ। ਇਸ ਮੈਂ ਮੇਰੀ ਦੇ ਪੁਤਲੇ ਜੀਵ ਨੇ ਆਪਣੇ ਅਭਿਮਾਨ ਕਰ ਹੀ ਹਉਮੈ ਦਾ ਵਜੂਦ ਵੱਖਰਾ ਬਣਾ ਲਿਆ ਹੈ ਅਤੇ ਹਉਮੈ ਅਪਣਾ ਲਈ ਹੈ। ਇਸ ਹਉਮੈ ਦੇ ਮੂਲ ਕਾਰਨ ਕਰਕੇ ਹੀ ਜੀਵਾਂ ਦਾ ਵਿਛੋੜਾ ਵਾਹਿਗੁਰੂ ਨਾਲੋਂ ਹੋਇਆ ਹੈ। ਮੁੱਢੋਂ ਫਿਰ ਹਉਮੈ ਕਿਵੇਂ ਇਸ ਜੀਵ ਅੰਦਰ ਆਈ? ਆਪਣੇ ਆਪ ਨਹੀਂ ਆ ਪਈ, ਹੁਕਮ ਅੰਦਰ ਹੀ ਇਹ ਕਿਰਤ ਫਿਰਾਈ ਹਉਮੈ ਭਰਮ ਕਰਨੀ ਹੈ। ਪਰ ਕਰਨ ਵਾਲੇ ਕਰਮ ਨਹੀਂ ਕਰਦੀ, ਹਉਮੈ ਉਲਟੇ ਕਰਮ ਕਰਦੀ ਹੈ, ਕਰਮਾਂ ਦੀ ਸਜ਼ਾ ਭੁਗਤਾਉਂਦੀ ਹੈ ਅਤੇ ਸਜ਼ਾ ਭੁਗਤਾਉਣ ਦੇ ਕਰਮ ਕਰਦੀ ਹੈ। ਸੋ ਹੁਕਮੀ ਦੇ ਹੁਕਮਾਂ ਕਰਕੇ ਕਰਦੀ ਹੈ। ਇਸ ਹਉਮੈ ਤੋਂ ਛੁਟਕਾਰੇ ਦਾ ਇਲਾਜ ਵੀ ਇਸੇ ਹਉਮੈ ਅੰਦਰ ਰੱਖਿਆ ਹੋਇਆ ਹੈ। ਇਹੀ ਹਉਮੈ ਕਰਮ ਕਮਾਵਣ ਹਾਰੇ ਜੀਵ ਹਉਮੈ ਬੰਦਨੀ ਕਰਮਾਂ ਦੀਆਂ ਸੱਟਾਂ ਖਾ ਕੇ ਜਦੋਂ ਉਹਨਾਂ 'ਤੇ ਕਿਰਪਾ ਹੁੰਦੀ ਹੈ ਗੁਰੂ ਕਰਤਾਰ ਦੀ, ਤਾਂ ਗੁਰੂ ਸ਼ਬਦ ਕਮਾਈਆਂ ਵਾਲੇ ਅਭਿਆਸ ਕਰਨ ਲੱਗ ਪੈਂਦੇ ਹਨ। ਕਰਮ ਕਰਨ ਵਾਲੇ ਨੇ ਕਿਤੋਂ ਬਾਹਰੋਂ ਤਾਂ ਨਹੀਂ ਆਉਣਾ, ਅੰਦਰੋਂ ਹੀ ਜਦ ਇਸ ਨੂੰ ਸਮਤ ਪੈਂਦੀ ਹੈ ਤਾਂ ਉਹੀ ਜੀਵੜਾ ਸਲਾਹੁਣ ਯੋਗ ਸਿਫਤ ਸਲਾਹੀ ਕਰਮ ਕਰਨ ਲੱਗ ਜਾਂਦਾ ਹੈ। ਜੇ ਇਹ ਸਮਤ ਨਾ ਪਵੇ ਤੇ ਹਉਮੈ ਦੇ ਕਰਮ ਕਰਦਾ ਹੀ ਚਲਿਆ ਜਾਵੇ ਤਾਂ ਇਹੀ ਹਉਮੈ ਦੀਰਗ ਰੋਗ ਰੂਪ ਹੋ ਜਾਂਦੀ ਹੈ, ਲੰਮਾ, ਬਹੁਤ ਲੰਮਾ, ਕਦੇ ਨਾ ਹਟਣ ਵਾਲਾ ਚੰਦਰਾ ਰੋਗ ਲੱਗ ਜਾਂਦਾ ਹੈ। ਹਉਮੈ ਦੀਰਗ ਰੋਗ ਕਰਮੀ ਚੱਕਰ ਵਿੱਚ ਪਏ ਹੋਏ ਪ੍ਰਾਣੀਆਂ ਲਈ ਸਾਰੀ ਸ੍ਰਿਸ਼ਟੀ ਮਾਤਰ ਦੇ ਹਉਮੈ ਬੰਦਨੀ ਕਰਮ ਰੋਗ ਗ੍ਰਸਤ ਪ੍ਰਾਣੀਆਂ ਲਈ ਅੱਤ ਦਾ ਤਰਸ ਅਤੇ ਰਹਿਮਤ ਕਰਕੇ ਪਰਮ ਕਿਰਪਾਲੂ ਗੁਰੂ ਨਾਨਕ ਸਾਹਿਬ ਨੇ ਧੁਰ ਦਰਗਾਹੀ ਇਲਾਜ ਨਾਮ ਦਾ ਲਿਆਂਦਾ ਅਤੇ ਜੀਵਾਂ ਦੇ ਅੰਦਰ ਹੀ ਇਸ ਨਾਮ ਰੂਪੀ ਗੁਰਮੰਤਰ ਨੂੰ ਪਾ ਕੇ ਅੰਦਰੇ ਹੀ ਹਉਮੈ ਦੀ ਬਿਮਾਰੀ ਦੂਰ ਕਰਨ ਦੀ ਬੁਨਿਆਦ ਇਸ ਹਉਮੈ ਦੀ ਅੰਸ਼ ਦੇ ਅੰਦਰ ਹੀ ਰੱਖ ਦਿੱਤੀ ਅਤੇ ਦਾਰੂ ਦੀ ਪ੍ਰਾਪਤੀ ਨਾਲ ਇਸ ਦੇ ਸੰਜਮ ਵੀ ਦੱਸ ਦਿੱਤੇ। ਤਦ ਜਾ ਕੇ ਇਸ ਜਗਤ ਜਲੰਤੇ ਦੀ ਰੱਖਿਆ ਦਾ ਧੁਰਵਾ ਬੱਝਿਆ। ਇਹ ਧੁਰਵਾ ਬੰਨਣ ਹਾਰਾ ਧੰਨ ਗੁਰੂ ਨਾਨਕ ਹੈ। ਬਸ ਇਸ ਨਾਮ ਦਾਰੂ ਅਤੇ ਇਸ ਦੇ ਸੰਜਮਾਂ ਕਰਕੇ ਸਾਰੇ ਸੰਸਾਰ ਦੇ ਦੁੱਖ ਦਲਿੱਦਰ ਦੂਰ ਹੁੰਦੇ ਹਨ। ਪਰ ਉਹਨਾਂ ਦੇ ਜੋ ਇਸ ਨਾਮ ਨੁਸਖੇ ਨੂੰ ਵਰਤੇ, ਸੰਜਮ ਸੇਤੀ ਪੀਵੇ ਅਤੇ ਅਮਲ ਕਰੀਵੇ, ਜਿਨ੍ਹਾਂ ਜਿਨ੍ਹਾਂ ਨੇ ਅਮਲ ਕੀਤਾ ਹੈ, ਨਾਮ ਔਖਦੀ ਨੂੰ ਪੀਤਾ ਹੈ ਗੁਰੂ ਦੱਸੇ ਸੰਜਮ ਅਨੁਸਾਰ, ਤਿਨ੍ਹਾਂ ਦੇ ਸਭ ਦੇ ਬੇੜੇ ਪਾਰ ਹੋ ਗਏ ਹਨ। ਪੂਰਾ ਦੇ ਪੂਰ ਰਾਜ਼ੀ ਹੋ ਕੇ ਹਉਮੈ ਦੀਰਗ ਰੋਗ ਤੋਂ ਅਰੋਗ ਹੋ ਗਏ ਹਨ, ਅਰੋਗ ਹੋ ਰਹੇ ਹਨ ਅਤੇ ਹੁੰਦੇ ਰਹਿਣਗੇ। ਇਉਂ ਗੁਰੂ ਬਾਬੇ ਨੇ ਸਾਰੇ ਵਿਸ਼ਵ ਸੰਸਾਰ ਨੂੰ ਤਾਰਨ ਦਾ ਧੁਰਵਾ ਬੰਨਿਆ ਹੈ। ਆਸਾ ਸ੍ਰੀ ਕਬੀਰ ਜੀਓ। ਗੁਰ ਚਰਨ ਲਾਗ ਹਮ ਬਿਨਵਤਾ, ਪੁੱਛਤ ਕਹਿ ਜੀਓ ਪਾਇਆ, ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਦੇਵ ਕਰੋ ਦਇਆ, ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਤੂਟੈ, ਜਨਮ ਮਰਨ ਦੁਖ ਫੇੜ ਕਰਮ, ਸੁਖ ਜੀ ਜਨਮ ਤੇ ਛੂਟੈ ਰਹਾਉ। ਮਾਇਆ ਫਾਂਸ ਬੰਦ ਨਹੀਂ ਫਾਰੈ, ਅਰ ਮਨ ਸੁਨ ਨ ਲੂਕੇ, ਆਪਾ ਪਦ ਨਿਰਬਾਣ ਨ ਚੀਨਿਆ, ਇਨ ਬਿਧ ਅਭਿਉ ਨ ਚੂਕੇ। ਕਹੀ ਨ ਉਪਜੈ ਉਪਜੀ ਜਾਣੈ, ਭਾਵ ਅਭਾਵ ਬਿਹੂਣਾ, ਉਦੈ ਅਸਤ ਕੀ ਮਨ ਬੁੱਧ ਨਾਸੀ, ਤੋ ਸਦਾ ਸਹਿਜ ਲਿਵ ਲੀਣਾ। ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ, ਕਹੁ ਕਬੀਰ ਐਸਾ ਗੁਣ ਬ੍ਰਹਮ ਭਾਗਾ, ਤੋ ਮਨ ਸੁਨ ਸਮਾਨਾ। ਜੀਵ ਦੀ ਉਤਪਤੀ ਕਾਹਦੇ ਲਈ ਹੋਈ ਅਤੇ ਕਿਸ ਕਾਰਨ ਜਗ ਉਪਜਦਾ ਬਿਨਸਦਾ ਰਹਿੰਦਾ ਹੈ? ਇਹ ਬੇਨਤੀ ਰੂਪੀ ਪ੍ਰਸ਼ਨ ਉੱਤਰ ਸਮਝਾਵਣ ਲਈ ਸਤਿਗੁਰੂ ਪਾਸ ਪ੍ਰਸ਼ਨ ਕੀਤੇ ਗਏ ਹਨ ਅਤੇ ਸਦਾ ਜਾਗਦੇ ਗੁਰਦੇਵ ਪਾਸ ਇਹ ਕਹਿ ਕੇ ਅਰਜ਼ ਗੁਜ਼ਾਰੀ ਗਈ ਹੈ ਕਿ ਹੇ ਜਾਗਤ ਜੋਤ ਪ੍ਰਚੰਡ ਸਰੂਪ ਗੁਰਦੇਵ ਜੀ, ਐਸੀ ਦਇਆ ਕਰੋ ਅਤੇ ਮੋਹਿ ਐਸੇ ਸੁਮਾਰਗ ਲਾਵੋ ਜਿਸ ਕਰਕੇ ਬੰਧਨਾਂ ਦਾ, ਬੰਧਨਾਂ ਵਿੱਚ ਪੈਣ ਦਾ ਭੈ ਟੁੱਟ ਜਾਵੇ, ਨਾਸ ਹੋ ਜਾਵੇ ਅਤੇ ਜਨਮ ਮਰਨ ਦੇ ਦੁੱਖਾਂ ਅਤੇ ਕੀਤੇ ਕਰਮਾਂ ਦੇ ਫਲਾਂ, ਫਰਜ਼ੀ ਸੁੱਖਾਂ ਅਤੇ ਜੀਵਾਂ ਵਾਲੀਆਂ ਜੂਨੀਆਂ ਤੋਂ ਛੁਟਕਾਰਾ ਹੋ ਜਾਵੇ। ਜੇਕਰ ਮਨ ਮਾਇਆ ਦੀ ਬੰਧਨ ਰੂਪ ਫਾਹੀ ਨੂੰ ਫਾੜ ਕੇ ਅਫੁਰ ਸਮਾਧੀ ਵਿੱਚ ਲੀਨ ਨਹੀਂ ਹੁੰਦਾ ਅਤੇ ਆਪਾ ਪਦ ਤੋਂ ਨਿਰਵਾਣ ਪਦ ਨਾ ਚੀਨਿਆ ਗਿਆ, ਤਾਂ ਇਹਨਾਂ ਵਿਧੀਆਂ ਕਰਕੇ ਸੰਸਾਰ ਨਹੀਂ ਮੁੱਕਣਾ ਅਤੇ ਭੈ ਕਰਮ ਨਹੀਂ ਚੁੱਕਦਾ। ਹੋਂਦ ਅਣਹੋਂਦ ਦੇ ਫਰਕ ਨੂੰ ਨਾ ਜਾਣਦਾ ਹੋਇਆ ਜੋ ਵਸਤੂ ਕਿਤੇ ਕਿਸੇ ਥਾਂ ਵੀ ਨਹੀਂ ਉਪਜਦੀ ਉਸਨੂੰ ਉਪਜੀ ਹੋਈ ਜਾਣੇ, ਅਰਥਾਤ ਜੋ ਚੀਜ਼ ਕਿਧਰੇ ਪੈਦਾ ਨਹੀਂ ਹੁੰਦੀ ਉਸਨੂੰ ਪੈਦਾ ਹੋਈ ਉਪਜੀ ਹੋਈ ਜਾਣੇ, ਅਤੇ ਚੜ੍ਹਦੇ ਲੈਂਦੇ ਦਾ ਥੋ ਪਤਾ ਹੀ ਨਾ ਰਹੇ, ਸਾਰੀ ਚੰਚਲ ਚਤੁਰ ਬੁੱਧੀ ਦਾ ਨਾਸ ਹੋ ਜਾਵੇ, ਤਾਂ ਸਹਿਜ ਪਦ ਵਿੱਚ ਸਦਾ ਲਈ ਲਿਵਲੀਨਤਾ ਹੁੰਦੀ ਹੈ। ਜੀਵ ਉਤਪਤੀ ਕਿਵੇਂ ਹੋਈ ਅਤੇ ਕਿਵੇਂ ਕਿਸ ਕਾਰਨ ਕਰਕੇ ਜੱਗ ਉਪਜਦਾ ਬਿਨਸਦਾ ਹੈ, ਇਹਨਾਂ ਸਾਰੇ ਝੇੜਿਆਂ ਝਗੜਿਆਂ ਨੂੰ ਛੱਡ ਕੇ ਚਤੁਰਾਈਆਂ ਚੰਚਲਤਾਈ ਵਾਲੀ ਮਤ ਕੁਮਤ ਨੂੰ ਤਿਆਗ, ਨਾਮ ਵਿੱਚ ਲਿਵ ਤਾੜੀ ਸਦਾ ਲਾਈ ਰੱਖੇ, ਤਾਂ ਸਹਿਜ ਪਦ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਘੜਾ ਫੁੱਟੇ ਤੋਂ ਘੜੇ ਦਾ ਪਾਣੀ ਮੁੜ ਕੇ ਪਾਣੀ ਵਿੱਚ, ਪਾਣੀ ਦੇ ਸਾਗਰ ਸਰੋਵਰ ਵਿੱਚ ਜਾ ਮਿਲਦਾ ਹੈ, ਤਿਵੇਂ ਹੀ ਜਦੋਂ ਉਰਲੇ ਪਰਲੇ ਕਰਮ ਗਤੀ ਕਰਮ ਬੰਧਨੀ ਗੁਣ ਦਾ ਪਾਸਿਆ ਹੋਇਆ ਭਰਮ ਭੱਜ ਜਾਂਦਾ ਹੈ, ਨਸ ਜਾਂਦਾ ਹੈ, ਨਾਸ ਹੋ ਜਾਂਦਾ ਹੈ, ਨਾਮ ਅਭਿਆਸ ਦੀ ਕਮਾਈ ਦੇ ਪ੍ਰਤਾਪ ਨਾਲ, ਤਾਂ ਮਨ ਸੁਨ ਅਵਸਥਾ ਵਿਖੇ ਸਮਾ ਜਾਂਦਾ ਹੈ। ਐਸਾ ਹਉਮੈ ਕਰਮ ਬੰਧਨੀ ਭਰਮ ਸੰਸਾ ਦੂਰ ਹੋ ਕੇ ਜੀਵਾਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲੱਤਰ ਸੋ ਧੰਦ, ਜਹ ਦੇਖਾਂ ਤਹ ਜੇਵਰੀ ਮਾਇਆ ਕਾ ਸੰਬੰਧ, ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ। ਸਲੋਕ ਮਹਲਾ ਤੀਜਾ ਵਾਰ ਬਿਹਾਗੜਾ। ਭਾਵ ਨਾਮ ਹੀਣੇ ਆਨਮਤ ਕਰਮ ਧਰਮ ਆਤਮਾ ਲਈ ਸਭ ਬੰਧਨ ਰੂਪ ਹਨ, ਕਿਉਂਕਿ ਇਹਨਾਂ ਆਨਮਤ ਕਰਮਾਂ ਦਾ ਵਾਸਤਾ ਸੰਜੋਗ ਸਭ ਪਾਪ ਪੁੰਨ ਨਾਲ ਹੀ ਹੈ, ਤਾਂ ਤੇ ਪਾਪ ਪੁੰਨ ਵਾਲੇ ਪੁੰਨਾਂ ਹੇਤ ਕੀਤੇ ਅਤੇ ਪਾਪਾਂ ਦੇ ਉਪਜਾਉਣ ਵਾਲੇ ਹੋਣ ਕਰਕੇ ਆਨਮਤ ਧਰਮਾਂ ਦੇ ਕਰਮ ਅਤੇ ਕਰਮਾਂ ਦੇ ਪਾਖੰਡ ਧਰਮ ਸਭੇ ਹੀ ਬੰਧਨ ਰੂਪ ਹਨ। ਕੁਟੰਬੀਆਂ ਨਾਲ ਮਮਤਾ ਮੋਹ ਪਾਉਣ ਵਾਲੀਆਂ ਆਲੂਦਾ ਖਿਆਲੀਆਂ ਸਭ ਫਾਹੀਆਂ ਹੀ ਹਨ। ਪੁੱਤਰ ਕਲੱਤਰ ਇਸਤਰੀ ਪੁੱਤਾਂ ਦਾ ਮਾਇਆਮਈ ਮੋਹ ਵੀ ਨਿਰਾ ਝਮੇਲਾ ਧੰਦ ਹੀ ਹੈ। ਮਮਤਾ ਮਾਇਆਵੀ ਨੇਹ ਸੰਸਾਰੀਆਂ ਦਾ ਪਰਸਪਰ ਜਿੱਥੇ ਵੀ ਦੇਖੀਦਾ ਹੈ ਉਹ ਬੰਧਨ ਰੂਪੀ ਬੇੜੀ ਵਾਲਾ ਹੀ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਸੱਚੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਮਾਇਆ ਬੰਧਨੀ ਸੰਸਾਰ ਅੰਨੇ ਵਿਹਾਰ ਵਰਤੋਂ ਵਿੱਚ ਹੀ ਜਕੜ ਬੰਦ ਹੋਇਆ ਹੋਇਆ ਹੈ। ਕਹਿਤ ਨਾਨਕ ਇਹੋ ਜਿਉ ਕਰਮ ਬੰਧ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਭੈਰੋਂ ਮਹਲਾ ਤੀਜਾ ਚੌਪਦੇ ਘਰ ਪਹਿਲਾ। ਗੁਰੂ ਸਾਹਿਬ ਫੁਰਮਾਉਂਦੇ ਹਨ ਇਸ ਜੀਵ ਦੀ ਹੋਂਦ ਹੀ ਕਰਮ ਬੰਧ ਹੈ, ਹਉਮੈ ਦੀ ਮੈਲ ਵਾਲਾ ਮਨ ਜੋ ਪੰਜਾਂ ਵਿਸ਼ਿਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਪੁੰਜ ਹੈ, ਉਸ ਦਾ ਮੇਲ ਜੀਵਾਤਮਾ ਨਾਲ ਹੋਣ ਕਰਕੇ ਜੀਵ ਹਉਮੈ ਬੰਧਨੀ ਕਰਮਾਂ ਵਿੱਚ ਵਿਆਪਤ ਹੈ। ਜੀਵ ਨੂੰ ਹਉਮੈ ਬੰਧਨੀ ਕਰਮ ਮੁੱਢ ਤੋਂ ਹੀ ਵਿਆਪ ਰਹੇ ਹਨ। ਸਤਿਗੁਰੂ ਭੇਟੇ ਤੋਂ ਬਿਨਾਂ ਇਸ ਜੀਵ ਦੀ ਮੁਕਤੀ ਮੋਖ ਕਲਿਆਣ ਨਹੀਂ ਹੁੰਦੀ, ਹੋ ਸਕਦੀ ਹੀ ਨਹੀਂ। ਬੰਧਨ ਕਰਮ ਧਰਮ ਹੋਂ ਕਰਤਾ, ਬੰਧਨ ਕਾਟਨ ਹਾਰ ਮਨ ਵਸੈ, ਤੋ ਸੁਖ ਪਾਵੈ ਨਿਜ ਘਰ ਬਸੈ। ਭੈਰੋਂ ਮਹਲਾ ਪੰਜਵਾਂ। ਹਉਮੈ ਦੇ ਅਧੀਨ ਹੋਇਆ ਇਹ ਜੀਵ ਜੋ ਵੀ ਕਰਮ ਧਰਮ ਆਨਮਤੀਆਂ ਵਾਲੇ ਕਰਦਾ ਹੈ ਸੋ ਸਭ ਬੰਧਨ ਰੂਪ ਹਨ। ਬੰਧਨ ਕਾਟਨ ਹਾਰ ਗੁਰੂ ਕਰਤਾਰ ਜੇ ਮਨ ਵਿੱਚ ਆਏ ਵਸੇ ਤਾਂ ਹੀ ਇਹਨਾਂ ਬੰਧਨਾਂ ਤੋਂ ਬੰਧ ਖਲਾਸੀ ਹੁੰਦੀ ਹੈ, ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਿਜ ਸਰੂਪ ਪਰਮਾਤਮਾ ਵਿੱਚ ਜਾਏ ਵਾਸਾ ਹੁੰਦਾ ਹੈ। ਤੀਰਥ ਨਾਏ ਕਹਾਂ ਸੁਚ ਸੈਲ, ਮਨ ਕੋ ਵਿਆਪੈ ਹਉਮੈ ਮੈਲ, ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ। ਭੈਰੋਂ ਮਹਲਾ ਪੰਜਵਾਂ। ਭਾਵ 84 ਦੇ ਤੀਰਥਾਂ ਵਿੱਚ ਨਾਤਿਆਂ ਕਿੱਥੇ ਸੁਚ ਪ੍ਰਾਪਤ ਹੁੰਦੀ ਹੈ? ਮਨ ਨੂੰ ਸਿੱਲਾ ਗਿੱਲਾ ਕਰਨ ਹਾਰੀ, ਮਨ ਤਾਂ ਸੁੱਕਾ ਹੀ ਰਹਿੰਦਾ ਹੈ, ਸੁੱਚ ਕਿੱਥੋਂ ਪ੍ਰਾਪਤ ਹੋਵੇ? ਕਿਉਂਕਿ ਮਨ ਨੂੰ ਹਉਮੈ ਦੀ ਮੈਲ ਹੀ ਵਿਆਪੀ ਰਹਿੰਦੀ ਹੈ, ਚਾਹੇ ਆਨਮਤਾਂ ਦੇ ਕਰੋੜਾਂ ਕਰੋੜ ਕਰਮ ਕਰੇ। ਇਹ ਸਾਰੇ ਕੋਟਾਨ ਕੋਟ ਕਰਮ ਬੰਧਨੀ ਦਾ ਹੀ ਮੂਲ ਹਨ। ਪਰਮਾਤਮਾ ਹਰੀ ਦੇ ਭਜਨ ਬਿਨਾਂ ਇਹ ਕਰਮ ਬਿਰਥੇ ਹੀ ਹਨ, ਐਸੇ ਹੀ ਬਿਰਥੇ ਹਨ ਜੈਸਾ ਫੂਸ ਦਾ ਪੂਲਾ ਬੰਨਿਆ ਹੁੰਦਾ ਹੈ। ਜਾਰੋਂ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ, ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ, ਦੁਬਿਧਾ ਕਰਮ ਬਿਕਾਰੀ। ਸਾਰੰਗ ਮਹਲਾ ਪਹਿਲਾ। ਕੁਟੰਬੀਆਂ ਸੰਬੰਧੀਆਂ ਦੀ ਐਸੀ ਪ੍ਰੀਤ ਸਾੜ ਸਿੱਟਣ ਜੋਗੀ ਹੈ, ਜਿਸ ਤੋਂ ਮਾਇਆ ਮੋਹ ਬੰਧਨੀ ਪਸਾਰਾ ਵਧੇ। ਮਾਇਆ ਮੋਹ ਪਸਾਰਨੀ ਪ੍ਰੀਤ ਬੰਧਕਾਰੀ ਪ੍ਰੀਤ ਹੈ, ਇਹ ਪਰਮਾਤਮਾ ਵੱਲ ਲੱਗਣ ਨਹੀਂ ਦਿੰਦੀ। ਜਿਸ ਦੇ ਅੰਦਰ ਰਾਮ ਰਸ ਭਿੰਡੜੀ ਪਰਮਾਤਮਾ ਪ੍ਰੀਤਮ ਦੀ ਪ੍ਰੀਤ ਨਹੀਂ ਹੈ, ਉਸ ਪ੍ਰੀਤ ਤੋਂ ਦੁਬਿਧਾ ਰੂਪੀ ਵਿਕਾਰ ਕਰਮ ਉਪਜਦੇ ਹਨ। ਤਾਂ ਤੇ ਦੁਬਿਧਾ ਕਰਮ ਵਿਕਾਰੀ ਪ੍ਰੀਤ ਸਭ ਜਾਲ ਦੇਣ ਜੋਗੀ ਹੈ। ਜੀ ਕਾ ਬੰਧਨ ਕਰਮ ਵਿਆਪੈ, ਜੋ ਕਿਛ ਕੀਆ ਸੋ ਆਪੈ ਆਪੈ। ਪ੍ਰਭਾਤੀ ਨਾਮਦੇਵ ਜੀ। ਇਹ ਹਉਮੈ ਵਿਆਪਤ ਕਰਮ ਹੀ ਜੀ ਦੇ ਬੰਧਨ ਹਨ। ਆਨਮਤ ਤੇ ਮਨ ਦੀ ਮਤ ਅਨੁਸਾਰ ਆਪਣੇ ਹਉਮੈ ਦੀ ਮਤ ਅਨੁਸਾਰ ਕੀਤਾ ਜੋ ਵੀ ਕਰਮ ਹੈ ਸੋ ਜੀਵਾਤਮਾ ਲਈ ਬੰਧਨ ਰੂਪ ਹੈ। ਉਸ ਦਾ ਜ਼ੁੰਮੇਵਾਰ ਆਪ ਹੀ ਇਹ ਕਰਮ ਕਰਨਹਾਰਾ ਜੀਵ ਹੈ, ਜੋ ਆਪਣੇ ਆਪੇ ਦੇ ਅਧੀਨ ਹੋਇਆ ਮਨ ਹੁਦਰੇ ਕਰਮ ਕਰਦਾ ਹੈ। ਜੋ ਕੁਛ ਕੀਤਾ ਹੈ ਕਰਕੇ ਬੰਧਨ ਇਸਨੇ ਪਾ ਲੀਤਾ ਹੈ, ਸੋ ਆਪਣੀ ਖੁਦਸਰੀ ਨਾਲ ਕੀਤਾ ਹੈ। ਖੁਦਸਰੀ ਵਾਲੀ ਮਤਸਰ ਮਤੀ ਦਾ ਮਤਾਇਆ ਕਰਮ ਸਭ ਬੰਧਨ ਵਿਆਪਿਆ ਕਰਮ ਹੋ ਕੇ ਕਰਨਹਾਰੇ ਹਉਮੈ ਗ੍ਰਸਤ ਪ੍ਰਾਣੀ ਨੂੰ ਜਮ ਹੋ ਕੇ ਚਿੰਮੜਦਾ ਹੈ।